ਮਾਰੂ ਮਹੱਲਾ ਪਹਿਲਾ ਵਿਖ ਬੋਹ ਥਾ ਲਾਦਿਆ।
ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੋਹ ਚ ਸਾਰੇ ਫਸੇ ਹੋਏ ਦੱਸਦੇ ਹਨ, ਇਸ ਸ਼ਬਦ ਦੇ ਵਿੱਚ ਉਚਾਰਦੇ ਹਨ ਗਰੀਬ ਨਵਾਜ,
ਵਿਖ ਬੋਹ ਥਾ ਲਾਦਿਆ।
ਇਹ ਭਾਈ ਜਿਸ ਪ੍ਰਕਾਰ ਆਦਮੀ ਨੇ ਜ਼ਹਿਰ ਲੱਦੀ ਹੋਵੇ ਜਹਾਜ਼ ਦੇ ਵਿੱਚ,
ਪੀਆ ਸਮੁੰਦਰ ਮੰਜਾ ਤੇ
ਸਮੁੰਦਰ ਦੇ ਵਿੱਚ ਠੇਲ ਦਿੱਤਾ ਹੋਵੇ ਉਸ ਜਹਾਜ਼ ਦੇ ਤਾਈ,
ਕੰਧੀ ਦਿਸ ਨਾ ਆਵੇ,
ਉਹ ਜਹਾਜ਼ ਨੂੰ ਪਾਰ ਕਿੱਧਰ ਲਾਊਗਾ ਜ਼ਹਿਰ ਭਰੀ ਹੈ ਜਿਸ ਨੇ, ਕੰਧੀ ਕਿਨਾਰਾ ਤਾਂ ਪਹਿਲਾਂ ਮੁਕਤ ਰੂਪੀ ਦਿਸਦਾ ਹੀ ਨਹੀਂ ਹੈ,
ਨਾ ਉਰਵਾਰ ਨਾ ਪਾਰ,
ਨਾ ਉਰਲੇ ਪਾਸੇ ਵਿਵੇਕ ਰੂਪੀ ਕਿਨਾਰੇ ਤੇ ਜਾ ਸਕਦੇ ਹੈ, ਨਾ ਮੁਕਤ ਰੂਪੀ ਪਹਿਲੇ ਕਿਨਾਰੇ ਤੇ ਜਾ ਸਕਦੇ ਹੈ, ਨਾ ਉਰਵਾਰਾ ਸੰਸਾਰ ਦਾ ਸਿਰਾ ਨਹੀਂ ਦਿਸਦਾ ਕਦੋਂ ਕਦਾ ਪੈਦਾ ਹੋਇਆ, ਨਾ ਪਾਰ ਪ੍ਰਲੋਕ ਕਿੱਥੋਂ ਆਰੰਭ ਹੁੰਦਾ ਇਹ ਵੀ ਪਾਰਾਵਾਰ ਦਾ ਪਤਾ ਨਹੀਂ ਲੱਗਦਾ ਹੈ। ਇਸ ਪ੍ਰਕਾਰ ਇਤਕੇ ਨਾ ਉਤਕੇ ਵਿੱਚੇ ਖਾਂਦੇ ਕੁੱਤਕੇ ਜਿਵੇਂ ਧੁੱਪ ਗਿਆ ਕੁੱਤਾ, ਜੈਸੇ ਘਰ ਕੋ ਨਾ ਘਾਟ ਕੋ, ਇਉਂ ਜੂਨਾਂ ਚ ਭਰਮਦੇ ਫਿਰਦੇ ਆ, ਨਾ ਕਦੇ ਮਨੁੱਖਾ ਜਨੂੰ ਉਰਲਾ ਪਾਸਾ ਮਿਲਦਾ, ਨਾ ਪਾਰ ਕਦੇ ਮੁਕਤੀ ਰੂਪ ਕਿਨਾਰਾ ਮਿਲਦਾ ਹੈ, ਆਵਾਗਾਉਣ ਚ ਪਏ ਰਹਿੰਦੇ ਹਨ। ਇਸੇ ਪ੍ਰਕਾਰ
ਵਿਖ ਬੋਹੇ ਥਾ ਲਾਦਿਆ,
ਮਹਾਰਾਜ ਕਹਿੰਦੇ ਆ ਜਿਨ੍ਹਾਂ ਨੂੰ ਬੋਹੇ ਤਾਂ ਬੁੱਧੀ ਰੂਪੀ ਜਹਾਜ਼ ਵਿੱਚ ਵਿਸ਼ਿਆਂ ਦੀ ਵਿਉਹ ਨੂੰ ਮਾਇਆ ਦੀ ਇੱਛਾ ਰੂਪੀ ਜ਼ਹਿਰ ਨੂੰ ਲੱਦ ਲਿਆ ਹੈ,
ਸਮੁੰਦਰ ਮੰਝਾ
ਸੰਸਾਰ ਰੂਪੀ ਸਮੁੰਦਰ ਦੇ ਬਾਜ਼ਾਰ ਵਿੱਚ ਠੇਲ ਦਿੱਤਾ ਆਪਦੀ ਬੁੱਧੀ ਰੂਪੀ ਜਹਾਜ਼ ਨੂੰ,
ਕੰਧੀ ਦਿਸ ਨਾ ਆਵੇ,
ਉਸ ਪੁਰਖ ਨੂੰ ਪਹਿਲਾ ਕਿਨਾਰਾ ਮੁਕਤ ਰੂਪੀ ਕਿਨਾਰਾ ਤਾਂ ਦਿਸਣ ਚ ਆਉਂਦਾ ਹੀ ਨਹੀਂ ਹੈ,
ਨਾ
ਉਹਨਾਂ ਦਾ ਇਹ ਉਰਲਾ ਪਾਸਾ ਪੂਰੇ ਵਿਵੇਕੀ ਵੀ ਹੈ ਨਹੀਂ ਇਸ ਸੰਸਾਰ ਵਿੱਚ, ਤੇ ਨਾ ਪਾਰ ਪਹਿਲਾ ਮੁਕਤ ਰੂਪੀ ਕਿਨਾਰਾ ਉਹਨਾਂ ਨੂੰ ਲੱਭਦਾ ਹੈ, ਨਾ ਸੰਸਾਰ ਦਾ ਸਿਰਾ ਲੱਗਦਾ ਹੈ, ਨਾ ਪ੍ਰਲੋਕ ਦਾ ਪਤਾ ਲੱਗਦਾ ਹੈ। ਇਸ ਪ੍ਰਕਾਰ ਉਹਨਾਂ ਦੇ ਅੰਦਰ ਵਿਰਾਗ ਰੂਪੀ ਕੰਧੀ ਕਿਨਾਰਾ ਨਹੀਂ ਦਿਸਣ ਚ ਆਉਂਦਾ, ਵਿਰਾਗ ਹੈ ਨਹੀਂ, ਇਸ ਕਰਕੇ ਨਾ ਇਸ ਲੋਕ ਜੋਗੇ ਨਾ ਪ੍ਰਲੋਕ ਜੋਗੇ ਟੇੜੀਆਂ ਜੂਨਾਂ ਚ ਭਟਕਦੇ ਫਿਰਦੇ ਹਨ।
ਵੰਝੀ ਹਾਥ ਨਾ ਖੇਵ ਟੂ,
ਸਾਧੂ ਸੰਗਤ ਜੀ ਜਿੱਥੇ ਵੰਝ ਵੀ ਨਾ ਕੋਲੇ ਹੋਵੇ ਤੇ ਹਾਥ ਵੀ ਪਾਣੀ ਦੀ ਨਾ ਆਉਂਦੀ ਹੋਵੇ, ਨਾ ਖੇਵਟ ਮਲਾਈ ਹੋਵੇ ਤਾਂ ਜਹਾਜ਼ ਨੂੰ ਪਾਰ ਲਾਉਣ ਵਾਲਾ,
ਜਲ ਸਾਗਰ ਅਸਰਾਲ,
ਤੇ ਜਲ ਦਾ ਸਮੁੰਦਰ ਜਿਹੜਾ ਹੋਵੇ, ਜਲ ਸਮੁੰਦਰ ਦਾ ਉਹ ਜ਼ਹਿਰੀਲਾ ਹੋਵੇ, ਅਸਰਾਲ ਬੇਸੰਭਾਲ ਹੋਵੇ, ਭਿਆਨਕ ਹੋਵੇ, ਬਹੁਤੀਆਂ ਅਸਰਾਲਾਂ ਸੱਪ ਜਿਹੜੇ ਹੁੰਦੇ ਹੈ ਲੰਮੇ ਲੰਮੇ ਅਸਰਾਲਾਂ ਬੱਕਰੀਆਂ ਨੂੰ ਨਿਗਲ ਜਾਣ ਵਾਲੇ, ਅੱਜਕਲ ਆਦਿਕ ਸੱਪ ਇਉਂ ਅਸਰਾਲਾਂ ਆਦਮੀਆਂ ਨਿਗਲ ਜਾਣ ਵਾਲੀਆਂ ਜਿਸ ਵਿੱਚ ਹੋਣ, ਉੱਥੇ ਕਿਵੇਂ ਆਦਮੀ ਦਾ ਜਹਾਜ਼ ਪਾਰ ਹੋ ਸਕਦਾ ਹੈ। ਇਸੇ ਪ੍ਰਕਾਰ ਵੰਝੀ ਨਾ ਤਾਂ ਵਿਵੇਕ ਰੂਪੀ ਵੰਝੀ ਹੈ, ਵੰਝ ਨਹੀਂ ਹੈ, ਵਿਵੇਕ ਨਹੀਂ ਹੈ, ਤੇ ਹੱਥ ਨਿਸਕਾਮ ਕਰਮ ਰੂਪੀ ਹੱਥੀ ਵੀ ਨਹੀਂ ਹੈ, ਜਿਹਦੇ ਵਿੱਚ ਹੱਥੀ ਜੀ ਰੱਖ ਕੇ ਨਿੱਕੇ ਜੇ ਤੁਲੇ ਨੂੰ ਇੱਕ ਪਾਸੇ ਨਾਲ ਤੋਰੀ ਜਾਂਦੇ ਹੈ, ਪਾਣੀ ਦੀਆਂ ਲੱਫਾਂ ਜੀਆਂ ਨੂੰ ਪਿੱਛੇ ਕਰੀ ਜਾਂਦੀ ਹੈ ਤੇ ਪਾਰ ਹੋ ਜਾਈਦਾ, ਇਸ ਪ੍ਰਕਾਰ ਹੱਥੀ ਵੀ ਨਹੀਂ ਹੈ, ਚੱਪੂ ਵੀ ਨਹੀਂ ਹੈ, ਤੇ ਇਸ ਪ੍ਰਕਾਰ ਪ੍ਰੇਮ ਰੂਪੀ ਚੱਪੂ ਵੀ ਨਹੀਂ ਹੈ, ਤੇ ਹੱਥ ਨਿਸਕਾਮ ਕਰਨ ਰੂਪੀ ਹੱਥੀ ਵੀ ਨਹੀਂ ਹੈ,
ਨਾ ਖੇਵ ਟੂ,
ਤੇ ਨਾ ਗੁਰੂ ਸਰੂਪ ਮਲਾਹ ਮਿਲਿਆ ਹੈ, ਸਤਿਗੁਰੂ ਮਲਾਹ ਨਹੀਂ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਏ,
ਜਲ ਸਾਗਰ ਅਸਰਾ
ਪਦਾਰਥਾਂ ਰੂਪੀ ਜਲ ਹੈ, ਸੰਸਾਰ ਸੁੰਦਰ ਵਿਸ਼ਿਆਂ ਰੂਪੀ ਸਹਿਤ ਗੱਲ ਜ਼ਹਿਰ ਦੇ ਅਸਰਾਲ ਬੇਸੰਭਾਲ ਹੈ, ਜਾਂ ਕਾਮ ਕ੍ਰੋਧ ਬੜੇ ਬੜੀਆਂ ਅਸਰਾਲਾਂ ਜਿਹੜੀਆਂ ਸਾਬਤ ਨਿਕਲ ਜਾਣ ਵਾਲੀਆਂ ਹਨ।
ਬਾਬਾ ਜਗ ਫਾਥਾ ਮਹਾਜਾ,
ਬਾਬਾ ਹੇ ਉੱਤਮ ਅਧਿਕਾਰੀ ਚੇਤੇ ਕਰ, ਅਪਾਂਬਰ ਤੇ ਵਿਸ਼ਈ ਤੋਂ ਵੱਡੇ ਜਗ ਜਿਹੜਾ ਜੀਵ ਹੈ, ਇਸ ਪ੍ਰਕਾਰ ਮਹਾਮਾਇਆ ਦੇ ਜਾਲ ਵਿੱਚ, ਮਹਾਮੋਹ ਦੇ ਜਾਲ ਵਿੱਚ, ਮਹਾਕਾਲ ਦੇ ਜਾਲ ਵਿੱਚ ਫਸਿਆ ਹੋਇਆ ਹੈ,
ਗੁਰ ਪ੍ਰਸਾਦੀ ਉਭਰੇ,
ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਉਹ ਸੰਸਾਰ ਤੋਂ ਉਭਰੇ ਬਚੇ ਹਨ,
ਸੱਚਾ ਨਾਮ ਸਮਾਲ,
ਗੁਰਾਂ ਦੀ ਕਿਰਪਾ ਕਿਨ੍ਹਾਂ ਤੇ ਹੋਈ ਹੈ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦਾ ਸੱਚਾ ਸਰੂਪ ਲੱਖਣਾ ਰੂਪ ਨਾਮ ਦਿੱਤਾ ਹੋਇਆ, ਸਮਾਲ ਯਾਦ ਕੀਤਾ ਹੈ, ਉਹ ਸੱਚੇ ਨਾਮ ਨੂੰ ਸੰਭਾਲ ਕੇ ਬਚੇ ਹਨ ਗੁਰਾਂ ਦੀ ਕਿਰਪਾ ਕਰਕੇ,
ਰਹਾਉ ਸਤਿਗੁਰੂ ਹੈ ਬੋਹਥਾ,
ਤੇ ਭਾਈ ਸਤਿਗੁਰੂ ਸਾਹਿਬ ਜੀ ਬੋਹਥਾ ਜਹਾਜ਼ ਹੈ, ਮਹਾਰਾਜ ਦੇ ਪਾਸ ਨਾਮ ਦਾ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਸਤਿਗੁਰੂ ਜੀ ਦੇ ਪਾਸ ਨਾਮ ਦਾ ਜਹਾਜ਼ ਹੈ, ਜਾਂ ਗੁਰੂ ਸਾਹਿਬ ਆਪ ਜਹਾਜ਼ ਦੀ ਨਿਆਈ ਹੈ,
ਸ਼ਬਦ ਲੰਘਾਵਣਹਾਰ,
ਤੇ ਸ਼ਬਦ ਅਨੁਕੂਲੀ ਹਵਾ ਪਿੱਛੇ, ਹਵਾ ਜਿਸ ਪਾਸਿਓਂ ਆਵੇ ਉਹਦੇ ਚਾਦਰ ਲਾਈ ਦੀ ਸੀ, ਫਿਰ ਇਸ ਪ੍ਰਕਾਰ ਉਹ ਜਹਾਜ ਪਾਰ ਹੋ ਜਾਂਦੇ ਸੀ। ਹੁਣ ਸਟੀਮਾਂ ਹਨਗੀਆਂ, ਇੰਜਣ ਹਨਗੇ, ਇੱਧਰ ਸ਼ਬਦ ਅਨੁਕੂਲੀ ਹਵਾ ਦੇ ਕੇ ਉਸ ਪੁਰਾਣੇ ਅਰਥਾਂ ਅਨੁਸਾਰ ਹੁਣ ਸ਼ਬਦ ਰੂਪੀ ਸਟੀਮ ਜੋੜ ਕੇ, ਇੰਜਣ ਜੋੜ ਕੇ, ਸ਼ਬਦ ਰੂਪੀ ਟਿਕਟ ਦੇ ਕੇ ਗੁਰੂ ਸਾਹਿਬ ਸੰਸਾਰ ਤੋਂ ਲੰਘਾਉਣ ਵਾਲੇ ਹਨ।
ਜਿੱਥੇ ਪਵਣ ਨਾ ਪਾਵਕੂ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਸ ਰਸਤੇ ਲਿਜਾਂਦੇ ਹੈ ਉੱਥੇ ਪਵਣ ਦੇ ਜ਼ੋਰ ਨਾਲ ਤੂਫਾਨ ਉੱਠ ਖੜੋਂਦੇ ਆ ਸਮੁੰਦਰ ਵਿੱਚ, ਤੇ ਅੱਗ ਹੁੰਦੀ ਹੈ ਬੜਵਾ ਨਾ ਲੱਗਣੀ, ਜਿਵੇਂ ਸਿਕੰਦਰ ਦੀਆਂ ਬੜਵਾ ਨਾ ਲੱਗਣੀ ਦੇ ਬਚਾਉਣ ਵਾਸਤੇ ਹੱਥੀਆਂ ਜੀਆਂ ਲਾਈਆਂ ਪੂਤਲੀਆਂ ਜੀਆਂ, ਜਿੱਥੇ ਜਿੱਥੇ ਅੱਗ ਹੁੰਦੀ ਹੈ ਬੜਵਾ ਨਾਲ ਉੱਥੇ ਉਹ ਪੂਤਲੀਆਂ ਜੀਆਂ ਹੱਥ ਜਿਹਾ ਮਾਰਦੀਆਂ ਕਿ ਇੱਧਰ ਨਾ ਜਹਾਜ਼ ਲਿਆਇਓ, ਇੱਥੇ ਬੜਵਾ ਨਾ ਲੱਗਣੀ ਚ ਪੈ ਕੇ ਸੜ ਜਾਓਗੇ। ਇਸੇ ਪ੍ਰਕਾਰ
ਇੱਥੇ ਪਵਣ ਨਾ ਪਾਵ,
ਉੱਥੇ ਭਾਈ ਵਾਸ਼ਨਾ ਰੂਪੀ ਪਾਉਣ ਵੀ ਨਹੀਂ ਚੱਲਦੀ ਹੈ, ਅਤੇ ਬੜਵਾ ਨਾ ਲਗਨੀ ਰੂਪ ਮਾ ਅਗਨੀ ਵੀ ਨਹੀਂ ਹੈ, ਤ੍ਰਿਸ਼ਨਾ ਰੂਪੀ ਬੜਵਾ ਨਾਲ ਅਗਨੀ ਵੀ ਨਹੀਂ ਹੈ,
ਨਾ ਜਲ ਨਾ ਆਕਾਰ,
ਅਤੇ ਨਾ ਜਲ ਵਾਲ ਪਦਾਰਥਾਂ ਰੂਪੀ, ਅਤੇ ਨਾ ਆਕਾਰ, ਕਿਸੇ ਪ੍ਰਕਾਰ ਦੇ ਆਕਾਰਾਂ ਦੀ ਪੂਜਾ ਹੈ ਉੱਥੇ ਵੀ, ਦੇਵੀ ਦੇਵਤੇ ਦੀ ਭੈਰੋਂ ਦੀ ਪੂਜਾ ਕਰੋ ਜਾਂ ਹਨੂੰਮਾਨ ਦੀ ਪੂਜਾ ਕਰੋ, ਆਕਾਰਾਂ ਦੀ ਪੂਜਾ ਨਹੀਂ ਉੱਥੇ ਹੈ। ਨਾ ਆ ਨਾਮ ਹੈ ਸਤਸੰਗ ਜੀ ਵਿਸ਼ਨੂੰ ਦਾ, ਤੇ ਕਾ ਨਾਮ ਹੈ ਕਰਤੇ ਸ਼ਿਵ ਵਿਸ਼ਨੂੰ ਬ੍ਰਹਮਾ ਦਾ, ਤੇ ਰੋ ਨਾ ਰੁਦਰ ਦਾ ਹੈ, ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕਾਂ ਦੇ ਆਕਾਰ ਵੀ ਨਹੀਂ ਉੱਥੇ ਹੈ। ਇਹਨਾਂ ਆਕਾਰਾਂ ਜਿੰਨੇ 84 ਲੱਖ ਜੂਨ ਦੇ ਆਕਾਰ, ਇਹ ਵੀ ਆਕਾਰ ਨਹੀਂ ਹੈ ਉੱਥੇ। ਐਸਾ ਆਨੰਦ ਹੈ ਪਰਮੇਸ਼ੁਰ ਦਾ,
ਜਿੱਥੇ ਸੱਚਾ ਸੱਚ ਨਾਮ,
ਉਸ ਰਸਤੇ ਚ ਪਹੁੰਚਾਉਣ ਵਾਸਤਾ ਸੱਚਾ ਆਪ ਅਕਾਲ ਪੁਰਖ ਹੈ, ਉਹਦਾ ਸੱਚਾ ਨਾਮ ਹੈ, ਉਸਦੇ ਸਿਮਰਨ ਕਰਕੇ ਉਸਦੀ ਪ੍ਰਾਪਤੀ ਹੁੰਦੀ ਹੈ।
ਭਵ ਜਲ ਤਾਰਨ ਹਾਰ,
ਸੰਸਾਰ ਸਮੁੰਦਰ ਤੋਂ ਭਾਈ ਤਾਰਨ ਹਾਰਾ ਹੈ, ਉਸ ਤੋਂ ਬਿਨਾਂ ਹੋਰ ਕੋਈ ਤਾਰਨ ਵਾਲਾ ਨਹੀਂ ਹੈ, ਕਿਸੇ ਦੀ ਉਪਾਸ਼ਨਾ ਕਰੇ ਹਾਂ ਮੁਕਤ ਨਹੀਂ ਹੋਈਦਾ।
ਗੁਰਮੁਖ ਲੰਘੇ ਸੇ ਪਾਰ ਪਏ,
ਜਿਹੜੇ ਗੁਰਮੁਖ ਗੁਰਾਂ ਦੀ ਕਿਰਪਾ ਕਰਕੇ ਨਾਮ ਦੀ ਓਟ ਲੈ ਕੇ ਲੰਘੇ ਹਨ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ, ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ।
ਸੱਚੇ ਸਿਉ ਲਿਵ ਲਾ,
ਕਿਵੇਂ ਮਾਰਾ ਪਾਰ ਪਏ, ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਲ ਲਿਵ ਬਿਰਤੀ ਨੂੰ ਲਾ ਕੇ ਜੋੜ ਕੇ,
ਆਵਾ ਗਾਉਣ ਨਿਵਾਰਿਆ,
ਉਹਨਾਂ ਦਾ ਜਿਹੜਾ ਜਨਮ ਧਾਰ ਕੇ ਆਉਣਾ ਸੀ ਤੇ ਮਰ ਕੇ ਗਾਉਣ ਗਮਨ ਕਰਨਾ ਸੀ ਪਰਲੋਕ ਨੂੰ, ਇਹ ਦੋਵੇਂ ਮਾਰਨ ਮੇੜ ਦਿੱਤੇ ਉਹਨਾਂ ਦੇ।
ਜੋਤੀ ਜੋਤ ਮਿਲਾ,
ਉਹ ਜੋਤੀ ਜੋਤ ਐਤ ਅਨੰਦ ਸਰੂਪ ਹੈ, ਉਹਦੇ ਚ ਜੋਤ ਪਰਤਕ ਜੋਤ ਜਿਹੜੀ ਆਪਾਂ ਨੂੰ ਵੱਖੋ ਵੱਖਰੇ ਸੀ ਜਾਣ ਪਰਤੇ ਪਰਤੇ ਭਿੰਨ ਭਿੰਨ ਪ੍ਰਕਾਸ਼ ਦੀ ਹੈ, ਉਹ ਜੋਤੀ ਵਿੱਚ ਜੋਤ ਮਿਲਾ ਲਈ ਮਹਾਰਾਜ ਆਪਦੇ ਵਿੱਚ।
ਗੁਰਮਤੀ ਸਹਿਜ ਉਪਜੈ,
ਕਿਉਂ ਇਹ ਸਤਿਗੁਰਾਂ ਦੀ ਮਤ ਦੁਆਰਾ ਸਹਿਜ ਗਿਆਨ ਪੈਦਾ ਹੁੰਦਾ ਹੈ।
ਸੱਚੇ ਰਹਿ ਸਮਾਏ,
ਫਿਰ ਸਾਧ ਸਿੰਘ ਜੀ ਸੱਚੇ ਅਕਾਲ ਪੁਰਖ ਵਿੱਚ ਉਹ ਪੁਰਖ ਸਮਾਏ ਰਹਿੰਦੇ ਹੈ, ਅਭੇਦ ਹੋਏ ਰਹਿੰਦੇ ਹਨ ਮਿਲ ਕੇ।
ਸੱਪ ਪੇੜਾਈ ਪਾਈ ਹੈ,
ਜੇ ਭਾਈ ਐਵੇਂ ਹੰਕਾਰ ਕਰਦੇ ਫਿਰੀਏ ਕੁਝ ਨਹੀਂ ਮਿਲਣਾ, ਸੱਪ ਨੂੰ ਕਹਿੰਦੇ ਜੇ ਪਟਾਰੀ ਚ ਪਾ ਲਈਏ,
ਵੇਖ ਅੰਤਰ ਮਨ ਰੂਪ,
ਉਹ ਪਟਾਰੀ ਚ ਪਿਆ ਹੋਇਆ ਜਿਹੜਾ ਸੱਪ ਉਹਦੇ ਅੰਦਰ ਵਿਉਹ ਹੁੰਦੀ ਹੈ, ਮਨ ਚ ਗੁੱਸਾ ਹੁੰਦਾ ਜਿਹਨੂੰ ਮੈਨੂੰ ਪਟਾਰੀ ਚ ਪਾਇਆ, ਜੇ ਨਿਕਲ ਜਾਵਾਂ ਤੇ ਉਹਦੇ ਡੰਗ ਮਾਰਾਂ, ਇਸੇ ਪ੍ਰਕਾਰ ਇਹ ਮਨ ਹੈ ਜਿਹੜਾ ਸੱਪ ਦੀ ਨਹੀਂ ਆਈ ਹੈ, ਇਹਨੂੰ ਜੇ ਭੇਖ ਰੂਪੀ ਕਿਸੇ ਪਟਾਰੀ ਚ ਪਾ ਦਈਏ, ਇਹਦੇ ਅੰਦਰ ਵਿਸ਼ਿਆਂ ਦੀ ਵਾਸ਼ਨਾ ਨਹੀਂ ਹਟਦੀ, ਤੇ ਮਨ ਚ ਰੋਸ ਰਹਿੰਦਾ, ਕਿਸੇ ਨੂੰ ਸਰਾਫ ਦੇ ਕੇ ਫੂਕ ਦਿੰਦਾ, ਕਿਸੇ ਨੂੰ ਤਪ ਦੇ ਬਲ ਕਰਕੇ ਕਿਸੇ ਨੂੰ ਕਿਸੇ ਦੀਆਂ ਕਾਮਨਾ ਪੂਰੀਆਂ ਕਰਦਾ, ਇਹ ਮਨ ਗੁੱਸੇ ਦਾ ਭਰਿਆ, ਜਿਹੜਾ ਨਾ ਮੱਥਾ ਟੇਕੇ ਉਹ ਤੇ ਰੋਸ ਕਰਦਾ, ਇਹੋ ਜਿਹਾ ਇਹ ਮਨ ਵਾ ਸੱਪ ਦੀ ਨਿਆਈ, ਭੇਖ ਰੂਪੀ ਪਟਾਰੀ ਚ ਪਾਇਆ ਹੋਇਆ ਫੇਰ ਵੀ ਵਿਸ਼ੇ ਨਹੀਂ ਛੱਡਦਾ ਅੰਦਰੋਂ, ਤੇ ਮਨ ਚੋ ਗੁੱਸਾ ਨਹੀਂ ਇਹ ਮੇਟਦਾ, ਐਸਾ ਇਹਦਾ ਸੁਭਾਵ ਹੈ। ਜਾਂ ਸੱਪ ਪੜਾਈ ਪਾਈ ਹੈ, ਇਸ ਤਰ੍ਹਾਂ ਸੱਪ ਕੌਣ ਹੈ ਇਹ ਮਨ, ਇਹਨੂੰ ਦਸਵੇਂ ਦੁਆਰ ਰੂਪੀ ਪਟਾਰੀ ਵਿੱਚ ਪਾ ਦਈਏ, ਦਸਵੇਂ ਦੁਆਰ ਪ੍ਰਾਣ ਚੜਾਉਣ ਸਿਖਾ ਦਈਏ,
ਵੇਖ ਅੰਤਰ ਮਨ ਰੂਪ,
ਫੇਰ ਵੀ ਮਨ ਚ ਗੁੱਸਾ ਰਹਿੰਦਾ, ਕ੍ਰੋਧੀ ਹੁੰਦਾ ਯੋਗੀ ਜਿਹੜਾ ਮੱਥਾ ਨਾ ਟੇਕੇ, ਤੇ ਵਿਸ਼ੇ ਜਿਵੇਂ ਮਛਿੰਦਰ ਨਾਥ ਜਿਹੜਾ ਸ਼ਿਵਨਾਭ ਦਾ ਪਿਓ ਸੀ ਅਮਰੂ ਨਾਵੇਂ ਰਾਜਾ, ਉਹਦੀ ਦੇਹ ਦੇ ਵਿੱਚ ਜਾ ਕੇ ਪਦਮਣੀ ਦੇ ਲਾਲਚ ਜਾ ਕੇ ਪ੍ਰਵੇਸ਼ ਪਰ ਕਾਇਮ ਪ੍ਰਵੇਸ਼ ਜਾ ਹੋਇਆ ਸੀ, ਕਿਉਂ ਵਿਸ਼ਿਆਂ ਦੀ ਅੰਦਰ ਵਾਸ਼ਨਾ ਬਣੀ ਰਹਿੰਦੀ ਹੈ, ਤੇ ਮਨ ਚ ਰੋਸ ਗੁੱਸਾ ਬਣਿਆ ਰਹਿੰਦਾ ਹੈ, ਇਹੀ ਜਿਹੀ ਹਾਲਤ ਰਹਿੰਦੀ ਹੈ। ਦਸਵੇਂ ਦੁਆਰ ਜਾ ਕੇ ਵੀ ਮਨ ਨਿਰਮਲ ਨਹੀਂ, ਦਸਵੇਂ ਦੁਆਰ ਭਰਮ ਭਰਮ ਆਵੇ ਮੂੜਾ ਬਾਰੋ ਬਾਰ 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 ਭੜਕਦਾ ਫਿਰਦਾ, ਜਿਹਨਾਂ ਚਿਰ ਵਿਕਾਰ ਨਹੀਂ ਮਿਟਦੇ ਇਸਦੇ, ਇਹੀ ਜਿਹੀ ਹਾਲਤ ਇਹਦੀ ਹੁੰਦੀ ਹੈ। ਇਸੇ ਪ੍ਰਕਾਰ ਸੱਪ
ਸੱਪ ਪੀੜਾਈ ਪਾਈ
ਜੇ ਸੱਪ ਦੇ ਤਾਂ ਹੀ ਪੀੜ ਕਰਕੇ ਮੰਤਰਾਂ ਜੰਤਰਾਂ ਦੇ ਨਾਲ ਕਿਸੇ ਭੇਖ ਰੂਪੀ ਪਟਾਰੀ ਚ ਪਾ ਦਈਏ
ਅੰਤਰ ਮਨ ਰੂਪ
ਇਸੇ ਤਰ੍ਹਾਂ ਵਿਸ਼ਿਆਂ ਦੀ ਵਾਸ਼ਨਾ ਮਨ ਚ ਰਹਿੰਦੀ ਹੈ ਤੇ ਮਨ ਦੇ ਅੰਦਰ ਕ੍ਰੋਧ ਰਹਿੰਦਾ ਕਿ ਮੈਂ ਜੋ ਕਮਾਇਆ ਹੋਇਆ ਮੇਰੀ ਲੋਕ ਨਰਾਦਰੀ ਕਰਦੇ ਹਨ
ਪੂਰਵ ਲਿਖਿਆ ਪਾਈ
ਭਾਈ ਜਿਨ੍ਹਾਂ ਦੇ ਪੂਰਵ ਨਿਸ਼ਕਾਮ ਕਰਮ ਕੀਤੇ ਹੋਏ ਹੈ ਉਹਨਾਂ ਦੇ ਅੰਤਰਜਾਮੀ ਨੇ ਲਿਖਣਾ ਕੀਤਾ ਕਿ ਗੁਰਾਂ ਨਾਲ ਮਿਲ ਕੇ ਵਕਾਰਾਂ ਨੂੰ ਜਿੱਤ ਲਵੇਗਾ ਉਹ ਪੂਰਵ ਲਿਖਤ ਅਨੁਸਾਰ ਸਤਿਗੁਰੂ ਦੀ ਪ੍ਰਾਪਤੀ ਕਰਦੇ ਹਨ
ਕਿਸ ਨੂੰ ਦੀਜੈ ਦੋਸ਼
ਇਹ ਭਾਈ ਪੂਰਵ ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੀ ਕਮਾਈ ਕੀਤੀ ਹੈ ਉਹ ਵਿਸ਼ਿਆਂ ਦੇ ਵਿੱਚ ਹੀ ਵਿਸ਼ਿਆਂ ਦੀ ਪ੍ਰਾਪਤੀ ਕਰਦੇ ਹੈ ਇਸ ਕਰਕੇ ਦੋਸ਼ ਕਿਹਨੂੰ ਦੇਈਏ ਕਰਨੀ ਅਨੁਸਾਰ ਸਾਰਿਆਂ ਦੁੱਖ ਤੋਂ ਭੋਗਣਾ ਪੈਂਦਾ ਹੈ ਦੋਸ਼ ਦੇਣਾ ਯੋਗ ਨਹੀਂ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ
ਗੁਰਮੁਖ ਗਾਰਡ ਜੇ ਸੁਣੇ
ਹਾਂ ਸੱਪਾਂ ਦੀ ਜ਼ਹਿਰ ਉਤਾਰਨ ਵਾਲਾ ਗਾਰਡ ਨੂੰ ਮੰਤਰ ਹੁੰਦਾ ਹੈ ਜੇ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਸਾਹਿਬ ਦਾ ਮੰਤਰ ਜਿਹੜਾ ਹੈ ਇਹ ਕਾਮ ਕ੍ਰੋਧ ਰੂਪੀ ਸੱਪਾਂ ਦੀ ਜ਼ਹਿਰ ਨੂੰ ਮੇਟਣ ਵਾਲਾ ਹੈ ਜੇ ਸਤਿਗੁਰਾਂ ਦੁਆਰਾ ਸਰਵਣ ਕਰ ਲਵੇ ਫੇਰ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੇ ਫੇਰ ਭੇਦਕੀਆਂ ਬਾਧਕ ਯੁਗਤੀਆਂ ਦੁਆਰਾ ਭੇਦਕੀਆਂ ਸਾਧਕ ਯੁਗਤੀਆਂ ਦੁਆਰਾ ਮੰਨਣ ਕਰੇ ਤੇ ਫੇਰ ਨਾਮ ਦੇ ਮੰਨਣ ਕਰਕੇ ਸੰਤੋਸ਼ ਆ ਜਾਂਦਾ ਵਿਸ਼ਿਆਂ ਵੱਲੋਂ ਸੰਤੋਖੀ ਹੋ ਜਾਂਦਾ ਹੈ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ ਸੁਪਨ ਮਨੋਰਥ ਬਿਰਥੇ ਸਭ ਕਾਜੈ
ਮਾਗਰ ਮੱਛ ਫਹਾਈਐ
ਇਹ ਮਹਾਰਾਜ ਜਿਹੜਾ ਬਰਖਤ ਬਣ ਜਾਵੇ ਉਹ ਤਾਂ ਛੁੱਟ ਜਾਂਦਾ ਹੋਣਾ ਮਹਾਰਾਜ ਕਹਿੰਦੇ ਭਾਈ ਮਾਗਰ ਮੱਛ ਫਹਾਈਏ ਜਿਹੜੇ ਮਗਰ ਮੱਛ ਹੁੰਦੇ ਆ ਨਾ ਬੜੇ ਬੜੇ ਭਾਰੀ ਉਹਨਾਂ ਨੂੰ ਫਸਾ ਲਈਦਾ ਹੈ
ਕੁੰਡੀ ਜਾਲ ਬਤਾ
ਉਹ ਜਾਲ ਵਿੱਚ ਕੁੰਡੀਆਂ ਹੁੰਦੀਆਂ ਕੁੰਡੀਆਂ ਪਾ ਕੇ ਜਾਲ ਚ ਫਾ ਲਈਦਾ ਮੱਛ ਨੂੰ ਇਸ ਪ੍ਰਕਾਰ ਬਤਾ ਫੇਰ ਕੇ ਨਾ ਕੁੰਡੀਆਂ ਜਾਲ ਮਾਗਰ ਮੱਛ ਵੀ ਫਸਾ ਲਈਦਾ ਬੜੇ ਭਾਰੀ ਜਾਲ ਵਿੱਚ ਇਸੇ ਪ੍ਰਕਾਰ ਮਾਗਰ ਮੱਛ ਵਾਂਗੂ ਜਿਹੜੇ ਵੱਡੇ ਬਰਖਤ ਕਹਾਉਂਦੇ ਆ ਦੁਨੀਆਂ ਚ ਕਿ ਸਾਨੂੰ ਕਿਸੇ ਪ੍ਰਕਾਰ ਦੀ ਸ਼ਾਮ ਨੀ ਪ੍ਰਾਪਤ ਹੋ ਸਕਦੀ ਕਾਂਤਾਂ ਦੀ ਇਸ ਪ੍ਰਕਾਰ ਦੇ ਮਾਗਰ ਮੱਛ ਕਹਾਉਣ ਵਾਲੇ ਜਿਹੜੇ ਹੈ ਉਹ ਵੀ ਪਸਾਏ ਜਾਂਦੇ ਹਨ
ਕੁੰਡੀ ਜਾਲ ਬਤਾ
ਉਹਨਾਂ ਨੂੰ ਇਸਤਰੀ ਦਾ ਵਿਸ਼ੇਸ਼ ਰੂਪੀ ਕੁੰਡੀਆਂ ਵਿੱਚ ਤੇ ਮੋਹ ਰੂਪੀ ਜਾਲ ਬਤਾ ਫੇਰ ਕੇ ਬਸ ਕੀਤਾ ਜਾਂਦਾ ਉਹ ਵੀ ਫਸ ਜਾਂਦੇ ਹਨ
ਦੁਰਮਤ ਫਾਥਾ ਫਾਹੀ
ਜਿਹੜਾ ਭਾਈ ਖੋਟੀ ਮਤ ਚ ਫਸਿਆ ਹੋਇਆ ਉਹ ਤਾਂ ਕਾਲ ਦੀ ਫਾਹੀ ਚ ਪੈ ਗਿਆ ਸਮਝੋ ਇੱਥੇ ਖੋਟੀ ਮਤ ਸ਼ਰਾਬਾਂ ਪੀਣੀਆਂ ਤੇ ਭੈੜੇ ਕੰਮ ਕਰਨੇ ਖੋਟੀ ਮਤ ਚ ਫਸਿਆ ਹੋਇਆ ਉਸ ਨੂੰ ਕਾਲ ਦੀ ਫਾਹੀ ਚ ਵੀ ਫਾਇਆ ਜਾਂਦਾ ਹੈ
ਫਿਰ ਪਛੋਤਾ
ਇਉਂ 84 ਲੱਖ ਜੂਨਾਂ ਦੇ ਫੇਰਿਆਂ ਚ ਫੇਰਿਆ ਜਾਂਦਾ ਹੈ ਮੁੜ ਮੁੜ ਕੇ ਜੂਨਾਂ ਚ ਪਸ਼ਚਾਤਾਪ ਵੀ ਪੱਲੇ ਰਹਿ ਜਾਂਦਾ ਹੈ ਉਹਨਾਂ ਦੇ
ਜੰਮਣ ਮਰਨ ਨਾ ਸੁਝੇ
ਉਹ ਜੰਮਣ ਮਰਨ ਦੇ ਗੇੜ ਚ ਪਿਆ ਨੂੰ ਨਹੀਂ ਸੁਝਦਾ ਪਰਮਾਰਥ ਦਾ ਰਸਤਾ ਕਿ ਅਸੀਂ ਮੁਕਤ ਕਿਵੇਂ ਹੋਣਾ ਹੈ
ਕਿਰਤ ਨਾ ਮੇਟਿਆ ਜਾ
ਇਹ ਕੀਤਾ ਹੀ ਕਰਮ ਉਹਨਾਂ ਨੇ ਵਿਧ ਨਿਖੇਧ ਕਰਮਾਂ ਚ ਫਸੇ ਹੋਏ ਹੈ ਇਸ ਕਰਕੇ ਨਿਸਕਾਮ ਕਰਮ ਕੀਤੇ ਨੀ ਉਹਨਾਂ ਦੇ ਪਾਸੋਂ ਆਪਦਾ ਕੀਤਾ ਹੋਇਆ ਕਰਮ ਬਸ ਮੇ ਭੁਗਤਵਿਅੰ ਕੀਰਤਨ ਕਰਮ ਸੁਭਾ ਸੁਭੰਗ ਅਭੁਗਤੰਗ ਨਾ ਖੀਏ ਤੇ ਉਹ ਮੇਟਿਆ ਨੀ ਜਾਂਦਾ ਉਹਨਾਂ ਦੇ ਪਾਸੋਂ ਆਪੋ ਸਤਿਗੁਰੂ ਸਾਹਿਬ ਦੀ ਸ਼ਰਨ ਪਿਆ ਤੋਂ ਬਿਨਾ
ਹਉ ਮੈਂ ਵੇਖ ਪਾਏ ਜਗਤ ਉਪਾਇਆ
ਇਹ ਜਿਹੜੀ ਹਉ ਮੈਂ ਦੇ ਅੰਦਰ ਪਈ ਹੈ ਤੇ ਵਿਸ਼ਿਆਂ ਦੀ ਵਿਉਹ ਅੰਦਰ ਪਾਈ ਹੋਈ ਹੈ ਇਸ ਪ੍ਰਕਾਰ ਜੈ ਉਤਪਤੀ ਵਾਲਾ ਗਦ ਨਾਸ ਹੋਣ ਵਾਲਾ ਸੰਸਾਰ ਪੈਦਾ ਕੀਤਾ ਹੈ
ਸ਼ਬਦ ਵਸੈ ਵੇਖ ਜਾਏ
ਜੇ ਗੁਰੂ ਮਹਾਰਾਜ ਸਾਹਿਬ ਦਾ ਅੰਮ੍ਰਿਤ ਸ਼ਬਦ ਹਿਰਦੇ ਚ ਵਸ ਜਾਵੇ ਤਾਂ ਇਹ ਵਿਸ਼ਿਆਂ ਦੀ ਵਿਉਹ ਜਾ ਸਕਦੀ ਹੈ ਫੇਰ ਮੁਕਤ ਹੋ ਸਕਦਾ ਹੈ
ਜਰਾ ਜੋ ਨਾ ਸਕੇ
ਉਹਨਾਂ ਨੂੰ ਪ੍ਰੇਮੀਓ ਫੇਰ ਜਰਾ ਵਡੀਪਾ ਵਸਦਾ ਜੋ ਤਾੜ ਨਹੀਂ ਸਕਦਾ ਹੈ
ਸੱਚ ਰਹਿ ਲਿਵਲਾ
ਜੜਦਾ ਬਿਰਤੀ ਰੂਪ ਜਰਾ ਵਡੇਪਾ ਵੀ ਉਹਨੂੰ ਜੋ ਤਾੜ ਨਹੀਂ ਸਕਦਾ ਹੈ
ਸੱਚ ਰਹਿ ਲਿਵਲਾ
ਜਿਹੜੇ ਸੱਚੇ ਨਾਮ ਚ ਬਿਰਤੀ ਨੂੰ ਲਾਈ ਰੱਖਦੇ ਹੈ ਹਰ ਵਕਤ ਜੁੜੇ ਹੀ ਰਹਿੰਦੇ ਹਨ
ਜੀਵਨ ਮੁਕਤ ਸੋ ਆਖੀ
ਉਹਨਾਂ ਦਾ ਨਾਮ ਭਾਈ ਜਿਉਂਦੇ ਮੁਕਤ ਕਹੀਦਾ ਹੈ
ਜਿਸ ਵਿੱਚੋਂ ਹਉ ਮੈਂ ਜਾ
ਕਿਹੜਾ ਜੀਵਨ ਮੁਕਤ ਹੈ ਜੀ ਕਹਿੰਦੇ ਜਿਹਦੇ ਵਿੱਚ ਹੰਗਤਾ ਚਲੀ ਜਾਵੇ ਜਿਹਦੇ ਅੰਦਰ ਹਉਮੈ ਮਮਤਾ ਨਾ ਹੋਵੇ ਉਹ ਜਿਉਂਦੇ ਮੁਕਤ ਪੁਰਖ ਕਹੀਦੇ ਹਨ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸਿਆ ਉਹ ਜਿਉਂਦੇ ਮੁਕਤ ਹਨ
ਧੰਦਾ ਧਾਵਤ ਜਗ ਵਾਧਿਆ
ਇਹ ਸਾਰਾ ਜਗਤ ਜਿਹੜਾ ਹੈ ਧੰਦਿਆਂ ਵਿੱਚ ਧੌਂਦਾ ਹੈ ਕਦੇ ਸਕਾਮ ਕਰਮਾਂ ਦੇ ਧੰਦਿਆਂ ਚ ਕਦੇ ਨਿਖਿਧ ਕਰਮਾਂ ਦੇ ਧੰਦਿਆਂ ਚ ਇਉਂ ਦੌੜ ਚ ਦੌੜਿਆ ਹੋਇਆ ਜਗ ਜੀਵ ਬੱਜ ਗਿਆ, ਆਪ ਹੀ ਕੈਦੀ ਹੋ ਗਿਆ ਹੈ।
ਨਾ ਬੂਝੈ ਵਿਚਾਰ,
ਨਾ ਇਹ ਸਤਿਗੁਰਾਂ ਤੋਂ ਪੁੱਛਦਾ ਸਰੂਪ ਦੀ ਵਿਚਾਰ ਨੂੰ, ਨਹੀਂ ਆਪੋ ਇਹਨਾਂ ਨੂੰ ਬੂਝ ਹੈ ਸਰੂਪ ਦੇ ਵਿਚਾਰ ਦੀ।
ਜੰਮਣ ਮਰਨ ਵਿਸਾਰਿਆ,
ਇਉਂ ਜੰਮਣ ਮਰਨ ਚ ਪਿਆ ਹੋਇਆ ਤਾਂ ਪੈ ਗਿਆ ਜੰਮਣ ਮਰਨ।
ਮਨਮੁਖ ਮੁਕਤ ਗਵਾ,
ਮਨਮੁਖਾਂ ਨੂੰ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ, ਇਸ ਕਰਕੇ ਵਿਸਾਰਨੇ ਕਰਕੇ ਜੰਮਣ ਮਰਨ ਹੈ। ਜੇ ਚੇਤੇ ਆਵੇ ਚੀਤ ਆਵੇ ਤਾਂ ਮਹਾਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਦਾ ਪੂਰੀ, ਚੀਤ ਆਵੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਤਾਂ ਕਬੂ ਨਾ ਝੂਰੀ, ਅੰਤਰ ਰਾਮ ਰਾ ਪ੍ਰਗਟੇ ਆਏ, ਗੁਰਪੂਰੇ ਦੀਓ ਰੰਗ ਲਾਏ। ਜਿਨ੍ਹਾਂ ਨੂੰ ਵਿਸਾਰਿਆ ਹੈ ਉਹਨਾਂ ਨੂੰ ਜੰਮਣ ਮਰਨ ਪਿਆ ਹੋਇਆ ਹੈ, ਜੰਮਣ ਮਰਨ
ਵਿਸਾਰਿਆ,
ਜੰਮਣ ਮਰਨ ਚ ਪਿਆ ਨੇ ਵਾਹਿਗੁਰੂ ਨੂੰ ਭੁਲਾ ਛੱਡਿਆ ਹੈ।
ਮਨਮੁਖ ਮੁਗਧ ਗਵਾ,
ਇਸ ਕਰਕੇ ਮਨ ਨੂੰ ਮੁਖੀ ਉਹਨਾਂ ਨੇ ਬਣਾਇਆ ਹੋਇਆ ਹੈ, ਸ਼ਾਸਤ ਵਿਗਿਆਤ ਵੱਲੋਂ ਮੁਗਧ ਸਮਝ ਹਨ ਤੇ ਪਰਮਾਰਥ ਵੱਲੋਂ ਗਵਾਰ ਹਨ। ਚੰਡਾਲਾਂ ਦੀ ਨਿਆਈ ਦੇਹ ਦਿਆਸੀ ਹਨ, ਇੰਦਰੀਆਂ ਰੂਪੀ ਗਊਆਂ ਦੇ ਤਾਈ, ਵਿਸ਼ੇ ਰੂਪੀ ਖੁਰਾਕ ਚੜਾਉਂਦੇ ਗਵਾਲਿਆਂ ਦੀ ਨਿਆਈ ਹਨ।
ਰਾਖੇ ਸੇ ਉਭਰੇ,
ਜਿਨ੍ਹਾਂ ਦੇ ਸਤਿਗੁਰੂ ਮਹਾਰਾਜ ਸਾਹਿਬ ਰਾਖੇ ਹੋਏ ਹੈ ਉਹ ਸੰਸਾਰ ਸਮੁੰਦਰ ਤੋਂ ਬਚੇ ਹਨ, ਮੁੱਖ ਰੂਪੀ ਕਿਨਾਰੇ ਤੇ ਚੜ ਕੇ
ਸੱਚਾ ਸ਼ਬਦ ਵਿਚਾਰ,
ਜਿਨ੍ਹਾਂ ਨੇ ਸੱਚਾ ਗੁਰਾਂ ਦੇ ਸ਼ਬਦ ਨੂੰ ਹਿਰਦੇ ਚ ਵਿਚਾਰਿਆ ਹੈ।
ਸੂਹਟ ਪਿੰਜਰ ਪ੍ਰੇਮ ਕੈ,
ਸਾਧ ਸੰਗਤ ਜੀ ਇਹ ਜੀਵ ਦੇਹ ਦੇ ਆਸ ਰੂਪੀ ਪਿੰਜਰੇ ਚ ਪਿਆ ਰਹਿੰਦਾ ਹੈ, ਇਸ ਕਰਕੇ ਵਾਰ ਵਾਰ ਦੇਹਾਂ ਚ ਹੀ ਪੈਂਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ ਹੈ। ਜੇ ਕਰਕੇ ਜਗਿਆਸੂ ਬਣ ਕੇ ਸੂਹਟ
ਸੂਹਟ ਪਿੰਜਰ ਪ੍ਰੇਮ ਕੈ,
ਜੇ ਕਰਕੇ ਭਾਈ ਪ੍ਰੇਮ ਰੂਪੀ ਪਿੰਜਰੇ ਵਿਚ ਇਹ ਜੀਵ ਰੂਪੀ ਤੋਤਾ ਪੈ ਜਾਵੇ ਜਗਿਆਸੂ ਰੂਪ,
ਬੋਲੇ ਬੋਲਣ ਹਾਰ,
ਅਤੇ ਬੋਲਣ ਹਾਰ ਜੋ ਪਰਮੇਸ਼ੁਰ ਹੈ ਸਾਰੇ ਅੰਦਰ ਬੋਲਣ ਹਾਰ ਪਰਮ ਗੁਰੇ ਹੀ, ਉਹਦੇ ਜਸ ਨੂੰ ਬੋਲਣਾ ਕਰੇ, ਬੁਲਾਉਣ ਵਾਲੇ ਸਤਿਗੁਰੂ ਜਿਨ੍ਹਾਂ ਨੂੰ ਬੁਲਾਉਣ ਉਹ ਮਹਾਰਾਜ ਦੇ ਜਸ ਨੂੰ ਬੁਲਾ ਬੋਲੇ।
ਸੱਚ ਚੁਗੈ ਅੰਮ੍ਰਿਤ ਪੀਏ,
ਫਿਰ ਭਾਈ ਸੱਚੇ ਨਾਮ ਦਾ ਚੋਗਾ ਚੁਗੇ, ਅੰਮ੍ਰਿਤ ਪ੍ਰੇਮ ਰੂਪੀ ਰਸ ਨੂੰ ਪੀਣਾ ਕਰੇ, ਅੰਮ੍ਰਿਤ ਗਿਆਨ ਨੂੰ ਪੀਣਾ ਕਰੇ, ਗਿਆਨ ਆਨੰਦ ਨੂੰ।
ਉੱਡੈ ਤਾਂ ਏਕਾ ਵਾਰ,
ਉਹ ਸਾਧ ਸੰਗਤ ਜੀ ਜਿਸ ਪ੍ਰਕਾਰ ਇੱਕ ਤੋਤਾ ਸੀ ਸਾਧ ਸੰਗਤ ਜੀ, ਉਹ ਮਹਾਤਮਾ ਦੇ ਕੋਲੇ ਕਹਿਣ ਲੱਗਾ, ਮਹਾਰਾਜ ਤੁਸੀਂ ਉਪਦੇਸ਼ ਦਿੰਦੇ ਹੋ ਵੀ ਇਹ ਜੀਵ ਕਦੇ ਪਿੰਜਰੇ ਚ ਨਹੀਂ ਪੈਂਦਾ, ਨਾਮ ਜਪ ਕੇ ਮੁਕਤ ਹੋ ਜਾਂਦਾ, ਮੇਰਾ ਵੇਖੋ ਮਾਰਾ ਪਿੰਜਰਾ ਲੋਹੇ ਦਾ, ਮੈਂ ਰਾਮ ਰਾਮ ਰੋਜ਼ ਕਹਿੰਦਾ, ਇਹ ਪਿੰਜਰਾ ਕਿਉਂ ਨਹੀਂ ਟੁੱਟਦਾ, ਮੇਰੀ ਕੈਦ ਕਿਉਂ ਨਹੀਂ ਛੁੱਟਦੀ। ਸੰਤ ਹੱਸ ਕੇ ਕਹਿੰਦੇ, ਹੇ ਤੋਤੇ ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਦੇ ਹਾਂ, ਸੁਣ ਤੂੰ ਬਈ ਰਾਮ ਰਾਮ ਚੂਰੀ ਵਾਸਤੇ ਕਹਿੰਦਾ, ਰਾਮ ਰਾਮ ਚੋਗੇ ਵਾਸਤੇ ਕਹਿੰਦਾ, ਤੂੰ ਛੁੱਟਣ ਵਾਸਤੇ ਕਦੇ ਰਾਮ ਨਹੀਂ ਉਚਾਰਿਆ। ਜੇ ਤੂੰ ਹੁਣ ਇੱਕ ਚਿੱਤ ਹੋ ਕੇ ਛੁੱਟਣ ਵਾਸਤੇ ਰਾਮ ਰਾਮ ਉਚਾਰਨ ਕਰੇ ਤੇ ਲੈ ਹੁਣੇ ਤੂੰ ਛੁੱਟ ਜਾਏਗਾ ਪਿੰਜਰੇ ਤੋਂ। ਇਹ ਕਹਿਣ ਲੱਗਾ, ਮਹਾਰਾਜ ਕਿਵੇਂ? ਕਹਿੰਦੇ ਅੱਜ ਜਿਵੇਂ ਤੂੰ ਚੋਗਾ ਲੈ ਕੇ ਆਵੇ ਮਾਲਕ, ਉਦੋਂ ਤੂੰ ਚੋਗਾ ਨਾ ਚੁਗੀ ਤੇ ਚਿੱਤ ਨੂੰ ਇਕਾਗਰ ਕਰਕੇ ਨੇਤਰ ਮੀਚ ਕੇ ਮਹਾਰਾਜ ਵਿੱਚ ਜੁੜਿਆ ਰਹੀ, ਲੈ ਤੈਨੂੰ ਹੁਣੇ ਛੁਟਕਾਰਾ ਇਸੇ ਵਕਤ ਹੋਜੂ। ਇੰਨੇ ਚਿਰ ਨੂੰ ਉਹਦਾ ਮਾਲਕ ਆ ਗਿਆ, ਉਸ ਨੇ ਆ ਕੇ ਚੂਰੀ ਪਾਈ, ਕਹਿੰਦੇ ਗੰਗਾ ਰਾਮਾ ਰਾਮ ਬੋਲ, ਬੋਲਿਆ ਹੀ ਨਾ ਤੋਤਾ। ਫਿਰ ਪਾਣੀ ਦੀ ਠੂਠੀ ਰੱਖੀ, ਨਾ ਪੀਤੀ, ਉਹਨੇ ਕਿਹਾ ਵੀ ਤੋਤਾ ਤਾਂ ਬਿਮਾਰ ਹੋ ਗਿਆ, ਪਿੰਜਰੇ ਤੋਂ ਬਾਹਰ ਕੱਢ ਕੇ ਰੱਖਤਾ। ਸੰਤ ਕਹਿਣ ਲੱਗੇ, ਹੁਣ ਅੱਖਾਂ ਖੋਲ, ਵੇਖ ਤੇਰੇ ਉਡਾਰੇ ਪਿੰਜਰਾ ਹੈ ਕਿ ਨਹੀਂ। ਜਦੋਂ ਵੇਖਿਆ, ਉਸੇ ਵੇਲੇ ਉਡਾਰੀ ਮਾਰ ਕੇ ਇੱਕੇ ਵਾਰੀ ਉੱਡ ਗਿਆ, ਮੁੜ ਕੇ ਪਿੰਜਰੇ ਦੀ ਕੈਦ ਚ ਨਹੀਂ ਪਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ,
ਸੱਚ ਚੁਗੈ ਅੰਮ੍ਰਿਤ ਪੀਏ,
ਜੇ ਭਾਈ ਸੱਚੇ ਨਾਮ ਦਾ ਚੋਗਾ ਚੁਗੇ ਤੇ ਅੰਮ੍ਰਿਤ ਨਾਮ ਨੂੰ ਪੀਣਾ ਕਰੇ ਪ੍ਰੇਮ ਨਾਲ, ਫਿਰ ਅੱਗੇ ਵਿੱਚੋਂ ਇੱਕੇ ਵਾਰੀ ਉਡਾਰੀ ਹੁੰਦੀ ਹੈ, ਇੱਕ ਹੈ ਜੋਨ ਫਿਰ ਜੋਨ ਨਾ ਆਇਆ, ਮੁੜ ਕੇ ਨਹੀਂ ਜਨਮਾਂ ਚ ਆਉਣਾ ਪੈਂਦਾ, ਮੁਕਤ ਹੋ ਜਾਂਦਾ। ਇਸ ਪ੍ਰਕਾਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਗੁਰ ਮਿਲਿਆ ਖਸਮ ਪਛਾਣੀਏ,
ਭਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਮਿਲੇ ਹੈ ਉਹ ਖਸਮ ਅਕਾਲ ਪੁਰਖ ਦੀ ਪਛਾਣ ਕਰਦੇ ਹੈ, ਕਿਉਂ ਸਤਿਗੁਰਾਂ ਨਾਲ ਮਿਲ ਕੇ ਮਾਲਕ ਨੂੰ ਪਛਾਣੀਦਾ ਹੈ।
ਕਹੋ ਨਾਨਕ ਮੂਖ ਦੁਆਰ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਪਰਮੇਸ਼ਰ ਦਾ ਇਹ ਪਛਾਣਨਾ ਹੈ, ਦੁਆਰ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ, ਦੁਆਰ ਇੰਦਰੀਆਂ ਦੇ ਵਿਸ਼ਿਆਂ ਤੋਂ ਮੁਕਤ ਹੋ ਜਾਂਦਾ ਹੈ, ਅਤੇ ਦੁਆਰ ਮੁਕਤੀ ਦਾ ਦੁਆਰ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ, ਇਸ ਪ੍ਰਕਾਰ ਨਿਹਾਲ ਹੋ ਜਾਂਦਾ ਹੈ।
ਸੱਚ ਚੁਗੈ ਅੰਮ੍ਰਿਤ
ਪੀਏ, ਗੁਰ ਮਿਲਿਆ ਖਸਮ ਪਛਾਣੀਏ,
ਕਹੋ ਨਾਨਕ ਮੂਖ ਦੁਆਰ, ਦੁਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ ਹੇ
ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ
ਦੀਨ ਦਰਦ ਮਹਾਰਾਜ ਗੁਰੂ ਰਾਮਦਾਸ ਜੀ ਗੁਰਿਆਈ ਦਾ ਦਿਨ ਕਰੋ ਚੌਥੇ
ਪੁੰਨਿਆਂ
ਦੇ ਬਾਹਰ ਰੱਖਣੇ ਚਾਹੀਦੇ
ਅੱਜ
ਤਨ ਗੁਰੂ ਅੰਤਰ ਜਾਮੀ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰ ਧਾਰੇ ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ